सतगुर तुमरे काज सवारे,
तुमरे काज सवारे 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 सतगुर 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 तुमरे काज सवारे,
ठीर घर बैसो हर जन प्यारे,
ठीर घर बैसो हर जन प्यारे,
ठीर घर बैसो हर जन प्यारे,
ठीर घर बैसो हर जन प्यारे
सतगुर सवारे,
सतगुर तुमरे काज सवारे,
सतगुर तुमरे काज सवारे,
सतगुर तुमरे काज सवारे,
तुमरे काज सवारे सतगुर तुमरे काज सवारे,
तुमरे काज सवारे सतगुर तुमरे काज सवारे,
तुमरे काज सवारे,
तुमरे काज सवारे सतगुर तुमरे काज सवारे,
सतगुर तुमरे काज सवारे,
तुमरे काज सवारे सतगुर तुमरे काज सवारे,
जी तुमरे काज सवारे सतगुर तुमरे काज सवारे,
तुमरे काज सवारे सतगुर तुमरे काज सवारे,
तुमरे काज सवारे तुमरे काज सवारे,
तुमरे काज सवारे तुमरे काज सवारे,
तुमरे काज सवारे तुमरे काज सवारे,
तुमरे काज सवारे
वाहे गुरु
वाहे गुरु।
प्रभ अंतर्यामी,
शरण परे प्रभ अंतर्यामी,
अंतर्यामी अंतर्यामी,
अंतर्यामी अंतर्यामी,
अंतर्यामी अंतर्यामी,
अंतर्यामी अंतर्यामी,
शरण परे प्रभ अंतर्यामी,
शरण परे प्रभ अंतर्यामी,
नानक ओट पकड़ी प्रभु स्वामी,
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 तुम्बुरे काज सुमारे सतगुर, तुम्बुरे काज सुमारे, सतगुर तुमरे काज संवारे,
काज संवारे सतगुर तुमरे काज संवारे,
तीर घर बैसो हर जन प्यारे,
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 सतगुर तुमरे काज सवारे,
सतगुर तुमरे काज सवारे,
तुमरे काज सवारे, सतगुर तुमरे काज सवारे,
तुमरे काज सवारे, सतगुर तुमरे काज सवारे,
जी तुमरे काज सवारे, सतगुर तुमरे काज सवारे,
तुमरे काज सवारे, सतगुर तुमरे काज सवारे।
गुरु अर्जुन देव महाराज इस शब्द विच बख्शिश कर रहे हैं, ऐ मनुख तू पटकना छड़ दे, डोलना छड़ दे, एकाग्र चित होके गुरु नानक दे दर ते बैठ जा, फिर घर बैसो, फिर होके एक गुरु नानक दा घर मल लै, ते फिर जो मांगे ठाकुर अपने ते सोई सोई देवे, तू जो गुरु कोलो मंगेगा गुरु देवेगा, पर तेरा मन तो एकाग्र होवे, तेरा एक ते एकाद होवे, श्रद्धा होवे, सिदक होवे एक ते। महाराज बाणी विच बख्शिश कर रहे हैं, एक ऊपर जिस जन की आशा, तिस की कटिया जम की फासा, जेड़ा एक दे दर ते बैठ जांदा है, हे सतगुरु मैं तेरा हां, मैं तेरा हां, मैं तेरा हां, क्योंकि पति वर्ता स्त्री ओही है जेड़े अपने पति तो बिना होर सारे जगत नू पति दा दर्जा नहीं दे सकती। उच्चारण करो श्री, ते गुरु का सिख भी पूर्ण ओही है, सारिया ही धर्मा दा सत्कार करदा है, प्यार करदा है, सब नू नमस्कार करदा है, पर जो उदी श्रद्धा अपने गुरु ते है, एकाद है, सिद्क है, भरोसा है, वो किसे होर ते नहीं, जो कुछ मंगदा है किसे होर कोलो नहीं, अपने गुरु कोलो मंगदा है। गुरु रामदास महाराज जी दे समय भाई आदम होया, घर विच औलाद कोई नहीं सी, बड़े जतन कीते कि किमें कोई घर विच बूटा लग जावे, वाहिगुरु ने तन दौलत प्रतिष्ठा इज्जत सत्कार बड़ा बख्शिया, पर घर विच औलाद कोई नहीं। जो भी कोई घर दे बूहे अगो लंघना, उनू बेनती करके अपने घर ले आना, जल पानी दी सेवा करनी, ਭਾਈ ਸਾਹਿਬ ਭਾਈ ਗੁਰਦਾਸ ਜੀ ਲੰਘ ਰਹੇ ਸਨ ਤੇ ਭਾਈ ਆਦਮ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਗਰੀਬ ਖਾਨੇ ਚਰਨ ਪਾ ਕੇ ਜਾਓ। ਭਾਈ ਗੁਰਦਾਸ ਜੀ ਜੋ ਸਿੱਖ ਪੰਥ ਦੇ ਵੇਦ ਵਿਆਸ ਹੋਏ ਹਨ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਕੀ ਬਾਣੀ ਇਕੱਤਰ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁੰਦਰ ਸਰੂਪ ਜੋ ਲਿਖਿਆ ਨਾ, ਉਹ ਲਿਖਾਰੀ ਹਨ ਭਾਈ ਗੁਰਦਾਸ ਜੀ, ਇਤਨੀ ਉੱਚ ਹਸਤੀ ਦੇ ਮਾਲਕ ਸਨ, ਲੰਘ ਰਹੇ ਸੀ। ਭਾਈ ਆਦਮ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਗ੍ਰਹਿ ਵਿਖੇ ਚਰਨ ਪਾ ਕੇ ਜਾਓ। ਭਾਈ ਸਾਹਿਬ ਐਡੇ ਪਿਆਰ ਦੀ ਬੇਨਤੀ ਸੁਣ ਕੇ ਚਲੇ ਗਏ। ਬੜੀ ਭਾਵਨਾ ਔਰ ਸਿਦਕ ਦੇ ਨਾਲ ਇਹਨਾਂ ਨੇ ਸੇਵਾ ਕੀਤੀ ਤੇ ਭਾਈ ਸਾਹਿਬ ਗੁਰਦਾਸ ਜੀ ਪੁੱਛਣ ਲੱਗੇ, ਬਈ ਮੈਂ ਵੇਖ ਰਿਹਾ ਇਤਨਾ ਸੁੰਦਰ ਮਹੱਲ ਹੈ ਤੁਹਾਡਾ, ਔਰ ਘਰ ਦੇ ਵਿੱਚ ਕੋਈ ਐਸੀ ਵਸਤੂ ਨਹੀਂ ਜਿਹੜੀ ਨਾ ਪਈ ਹੋਵੇ, ਧਨ ਦੌਲਤ ਵਾਹਿਗੁਰੂ ਨੇ ਸਭ ਕੁਝ ਤੁਹਾਨੂੰ ਬਖਸ਼ਿਆ, ਫਿਰ ਵੀ ਤੁਹਾਡੇ ਚਿਹਰੇ ਉਦਾਸ ਕਿਉਂ ਹਨ? ਤਾਂ ਭਾਈ ਆਦਮ ਰੋ ਪਿਆ, ਕਹਿਣ ਲੱਗਾ ਵਾਹਿਗੁਰੂ ਨੇ ਹੋਰ ਤਾਂ ਸਭ ਕੁਛ ਬਖਸ਼ਿਆ ਪਰ ਘਰ ਵਿੱਚ ਔਲਾਦ ਨਹੀਂ ਹੈ, ਦੁਨੀਆਂ ਤੋਂ ਐਵੇਂ ਉਤਰੇ ਹੀ ਚਲੇ ਜਾਵਾਂਗੇ, ਕਿਉਂਕਿ ਪੁੱਤੀ ਗੰਢ ਪਵੇ ਸੰਸਾਰ, ਔਲਾਦ ਹੁੰਦੀ ਹੈ ਤਾਂ ਅੱਗੇ ਸੰਸਾਰ ਨਾਲ ਗੰਢ ਪੈਂਦੀ ਹੈ, ਰਿਸ਼ਤੇਦਾਰੀਆਂ ਵੱਧਦੀਆਂ ਹਨ, ਕਬੀਲੇ ਵੱਧਦੇ ਹਨ, ਪਿਆਰ ਵੱਧਦੇ ਹਨ, ਤੇ ਘਰ ਔਲਾਦ ਕੋਈ ਨਹੀਂ ਤਾਂ ਉੱਥੇ ਹੀ ਸਮਾਪਤੀ ਹੋ ਜਾਂਦੀ ਹੈ। ਬੜੇ ਯਤਨ ਕੀਤੇ ਹਨ ਪਰ ਕੋਈ ਘਰ ਔਲਾਦ ਨਹੀਂ ਹੋਈ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਗੁਰਮੁਖਾ ਪਿਆਰਿਆ, ਕਦੇ ਗੁਰੂ ਨਾਨਕ ਦੇ ਦਰ ਤੇ ਜਾ ਕੇ ਵੀ ਝੋਲੀ ਅੱਡੀਓ? ਆਖਿਆ ਨਾ ਤਾਂ ਸੁਣਿਆ ਗੁਰੂ ਨਾਨਕ ਦਾ ਪਰ ਕਦੇ ਐਸਾ ਸੁਭਾਗ ਪ੍ਰਾਪਤ ਨਹੀਂ ਹੋਇਆ। ਤਾਂ ਫਿਰ ਜਾ ਭਾਈ ਗੁਰੂ ਨਾਨਕ ਦੇ ਦਰ ਤੇ, ਗੁਰੂ ਨਾਨਕ ਦੀ ਚੌਥੀ ਜੋਤ ਗੁਰੂ ਰਾਮਦਾਸ ਮਹਾਰਾਜ ਰੰਗ ਭਾਗ ਲਾ ਰਹੇ ਹਨ, ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਜਾ ਜੋਤਾਂ ਜਗ ਰਹੀਆਂ ਹਨ, ਜਾ ਬਖਸ਼ਿਸ਼ਾਂ ਵੰਡ ਰਹੇ ਹਨ, ਤੂੰ ਵੀ ਸੇਵਾ ਕਰਕੇ ਪ੍ਰਸੰਨ ਕਰਕੇ ਗੁਰੂ ਨੂੰ ਜੋ ਮਰਜ਼ੀ ਹੈ ਮੰਗ ਲੈ। ਪਰ ਵੇਖੀ ਮਨ ਵਿੱਚ ਕੋਈ ਸ਼ਾਹੂਕਾਰੀ ਲੈ ਕੇ ਨਾ ਜਾਈ, ਕੁਝ ਬਣ ਕੇ ਨਾ ਜਾਈ ਗੁਰੂ ਨਾਨਕ ਦੇ ਦਰ ਤੇ, ਕਿਉਂਕਿ ਜਿਹੜਾ ਕੋਈ ਗੁਰੂ ਦੇ ਦਰ ਤੇ ਕੁਝ ਬਣ ਕੇ ਜਾਂਦਾ ਉਹ ਕੁਝ ਲਿਆ ਨਹੀਂ ਸਕਦਾ, ਸਗੋਂ ਕੁਝ ਦੇ ਕੇ ਆਉਂਦਾ, ਤੇ ਜਿਹੜਾ ਗੁਰੂ ਦੇ ਦਰ ਤੇ ਮੰਗਤਾ ਬਣ ਕੇ ਜਾਂਦਾ ਗੁਰੂ ਕਦੇ ਖਾਲੀ ਨਹੀਂ ਭੇਜਦਾ। ਭਾਈ ਸਾਹਿਬ ਗੁਰਦਾਸ ਜੀ ਤਾਂ ਚਲੇ ਗਏ ਤੇ ਭਾਈ ਆਦਮ ਤੇ ਉਸਦੀ ਘਰ ਵਾਲੀ ਸੋਚਦੇ ਹਨ, ਜੇ ਅੰਦਰ ਅਮੀਰੀ ਹੋਵੇ ਤੇ ਬਾਹਰੋਂ ਜੇ ਗਰੀਬੀ ਦਾਵਾ ਕਰਕੇ ਗੁਰੂ ਦੇ ਦਰ ਤੇ ਜਾਈਏ ਤਾਂ ਇਹ ਵੀ ਠੀਕ ਨਹੀਂ, ਕਿਉਂ ਨਾ ਜਿਤਨਾ ਧਨ ਮਾਲ ਜੋ ਕੁਝ ਵੀ ਹੈ ਲੋੜਵੰਦਾਂ ਨੂੰ ਵੰਡ ਦੇਈਏ, ਹੁਣ ਅੱਖਾਂ ਮੀਚ ਜਾਈਏ ਇੱਥੇ ਹੀ ਛੱਡ ਜਾਣਾ ਹੈ ਨਾ, ਆਪਣੀ ਹੱਥੀ ਵੰਡ ਕੇ ਜਾਈਏ ਤੇ ਫਿਰ ਗੁਰੂ ਨਾਨਕ ਦੇ ਦਰ ਤੇ ਜਾ ਕੇ ਸੇਵਾ ਕਰੀਏ। ਹੋ ਸਕਦਾ ਹੈ ਗੁਰੂ ਨਾਨਕ ਤੁੱਠੇ ਤੇ ਦਾਤ ਸਾਡੀ ਝੋਲੀ ਵਿੱਚ ਪੈ ਜਾਵੇ ਬੱਚੇ ਦੀ। ਜੋ ਕੁਝ ਘਰ ਵਿੱਚ ਸੁੱਖਾਂ ਦੇ ਸਾਧਨ ਸਨ ਸਭ ਕੁਛ ਲੋੜਵੰਦਾਂ ਨੂੰ ਦੇ ਦਿੱਤੇ, ਵੰਡ ਦਿੱਤਾ ਤੇ ਆਪ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਲੰਗਰ ਦੀ ਸੇਵਾ ਸੰਭਾਲ ਲਈ। ਮਹਾਂਪੁਰਖ ਕਿਹਾ ਕਰਦੇ ਸਨ, ਬਾਈ ਜਿਹੜਾ ਸੰਗਤਾਂ ਦੇ ਜੂਠੇ ਬਰਤਨ ਮਾਂਝ ਰਿਹਾ ਨਾ, ਉਹ ਬਰਤਨ ਨਹੀਂ ਸਾਫ ਕਰ ਰਿਹਾ, ਉਹਦਾ ਮਨ ਸਾਫ ਹੋ ਰਿਹਾ। ਜਿਹੜਾ ਸੰਗਤਾਂ ਦੀ ਜੂਠ ਧੋ ਰਿਹਾ ਪਿਆਲਿਆਂ ਦੇ ਵਿੱਚੋਂ, ਇਹ ਜੂਠ ਪਿਆਲਿਆਂ ਦੀ ਨਹੀਂ ਧੋਤੀ ਜਾ ਰਹੀ, ਤੇਰੇ ਮਨ ਦੀ ਜੂਠ ਧੋਤੀ ਜਾ ਰਹੀ ਹੈ, ਤੇਰਾ ਮਨ ਧੋਤਾ ਜਾ ਰਿਹਾ। ਦਿਨ ਰਾਤ ਸੇਵਾ ਵਿੱਚ ਲੱਗੇ ਰਹਿੰਦੇ ਹਨ, ਭਾਈ ਆਦਮ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਆਪਣਾ ਨਿਤਨੇਮ ਕਰਦਾ, ਕਿਉਂਕਿ ਹਰ ਗੁਰਸਿੱਖ ਨੇ ਆਪਣਾ ਨਿਤਨੇਮ ਪਹਿਲੇ ਕਰਨਾ। ਜੋ ਗੁਰੂ ਨਾਮ ਦੀ ਦਾਤ ਬਖਸ਼ੇ ਉਹਦੀ ਕਮਾਈ ਕਰਨੀ, ਇਹ ਹਰ ਗੁਰਸਿੱਖ ਦਾ ਧਰਮ ਹੈ। ਜੋ ਵੀ ਕੋਈ ਕਿਸੇ ਦਾ ਧਰਮ ਹੈ, ਗੁਰੂ ਹੈ, ਮੁਬਾਰਕ ਹੈ, ਉਹ ਆਪਣੇ ਗੁਰੂ ਲਈ ਸਮਾਂ ਕੱਢੇ, ਉਹਦਾ ਬਚਨ ਮੰਨੇ ਤਾਂ ਖੈਰ ਪਏਗੀ। ਮਹਾਂਪੁਰਖ ਕਿਹਾ ਕਰਦੇ ਸਨ, ਬਈ ਦਿਨ ਰਾਤ ਦਾ ਜੋ 24 ਘੰਟਿਆਂ ਦਾ ਸਮਾਂ ਹੈ ਨਾ, ਇਸ ਸਮੇਂ ਦਾ 10ਵਾਂ ਹਿੱਸਾ ਪਰਮੇਸ਼ਰ ਦੇ ਲੇਖੇ ਜਿਹੜੇ ਲਾਉਂਦੇ ਹਨ ਨਾ, ਉਹਨਾਂ ਦਾ ਲੋਕ ਵੀ ਸੁਖੀ ਹੁੰਦਾ ਤੇ ਪਰਲੋਕ ਵੀ ਸੁਹੇਲਾ ਹੁੰਦਾ, ਕਿਉਂਕਿ ਪਰਮੇਸ਼ਵਰ ਨੇ 9 ਹਿੱਸੇ ਜੀਵਨ ਦੇ ਸਾਨੂੰ ਦਿੱਤੇ ਹਨ। ਬਾਈ ਮੌਜਾਂ ਕਰ, ਖਾ ਪੀ, ਆਪਣਾ ਕਾਰ ਵਿਹਾਰ ਕਰ, ਬੱਚਿਆਂ ਵਿੱਚ ਖੇਡ, ਸੁਖ ਮਾਣ, ਪਰ 10ਵਾਂ ਹਿੱਸਾ ਪਰਮੇਸ਼ਰ ਦੇ ਨਾਮ ਦਾ ਜ਼ਰੂਰ ਕੱਢੀ। ਜਿਹੜਾ 10ਵਾਂ ਹਿੱਸਾ ਪਰਮੇਸ਼ਰ ਦੇ ਨਾਂ ਦਾ ਨਹੀਂ ਕੱਢਦਾ, ਉਹ ਗੁਰੂ ਕੀ ਦਰਗਾਹ ਦੀ ਚੋਰੀ ਕਰ ਰਿਹਾ, ਉਹ ਚੋਰ ਹੈ, ਉਹਨੂੰ ਕੋਈ ਨਹੀਂ ਛਡਾ ਸਕੇਗਾ। ਉੱਥੇ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਤਾਂ ਕਿਹਾ ਕਰਦੇ ਸਨ ਕਿ ਜਿਹੜਾ ਜੀਵਨ ਦਾ 10ਵਾਂ ਹਿੱਸਾ ਸਿਮਰਨ ਵਿੱਚ ਨਹੀਂ ਬਿਤਾਉਂਦਾ, ਉਹਨੂੰ 6 ਜੂਨੀਆਂ ਤਾਂ ਜ਼ਰੂਰੀ ਭੋਗਣੀਆਂ ਪੈਂਦੀਆਂ ਹਨ। 6 ਜੂਨੀਆਂ ਗੁਰਮੰਤਰ ਹੀਨਸ ਜੋ ਪ੍ਰਾਣੀ, ਜਿਹੜਾ ਗੁਰੂ ਦਾ ਮੰਤਰ ਨਹੀਂ ਜਪਦਾ ਪ੍ਰਾਣੀ, ਗੁਰਮੰਤਰ ਹੀਨਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਿਸ਼ਟ ਨੇ, ਅਤੇ ਕਿਹੜੀਆਂ ਜੂਨੀਆਂ ਭੋਗਣੀਆਂ ਪੈਂਦੀਆਂ ਨੇ, ਕੂਕਰੇ ਸ਼ੂਕਰੇ ਗਰਦਬੇ ਕਾਕੇ ਤੁਲਖ ਨੇ ਸਰਪ ਨੇ, ਕਿੱਡੀਆਂ ਮਾੜੀਆਂ ਜੂਨਾਂ ਹਨ। ਆਖਿਆ ਜਿਹੜਾ ਗੁਰੂ ਦਾ ਮੰਤਰ ਨਹੀਂ ਜਪਦਾ, ਜਿਹੜਾ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲੇ ਗੁਰੂ ਨੂੰ ਨਹੀਂ ਯਾਦ ਕਰਦਾ, ਇਹ 6 ਜੂਨੀਆਂ ਉਹਦੇ ਲਈ ਤਿਆਰ ਹਨ। ਗੁਰੂ ਦਾ ਤਾਂ ਹੁਕਮ ਹੈ ਕਿ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਨਾ। ਜੋ ਵੀ ਕੋਈ ਕਿਸੇ ਦਾ ਧਰਮ ਹੈ, ਆਪਣੇ ਧਰਮ ਲਈ ਆਪਣਾ ਪਹਿਲੇ ਕੰਮ ਸਿਮਰਨ ਵਾਲਾ ਕਰੇ, ਫਿਰ ਮੂੰਹ ਜੂਠਾ ਕਰੇ। ਅਤੇ ਜਿਹੜਾ ਬਿਨਾਂ ਪਰਮੇਸ਼ਰ ਦੇ ਨਾਂ ਲਿਆ ਮੂੰਹ ਜੂਠਾ ਕਰ ਰਿਹਾ ਨਾ, ਅੰਤ ਵੇਲੇ ਜਾਂ ਇੱਥੇ ਕਿਤੇ ਵੀ ਗੁਰੂ ਉਸਦੀ ਸਹਾਇਤਾ ਨਹੀਂ ਕਰਦਾ। ਉਚਾਰਨ ਕਰੋ ਸ੍ਰੀ ਗੁਰਮੰਤਰ ਹੀਨਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਿਸ਼ਟ ਨੇ, ਕੂਕਰੇ ਸ਼ੂਕਰੇ ਗਰਦਬੇ ਕਾਕੇ ਤੁਲਖ ਨੇ ਸਰਪ ਨੇ। ਆਖਿਆ ਇੱਕ ਤਾਂ ਉਸ ਮਨੁੱਖ ਦਾ ਜੀਵਨ ਤ੍ਰਿਗਕਾਰ ਹੈ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਲੈਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿ ਰਹੇ ਹਨ ਰਹਿਤਨਾਮਿਆਂ ਵਿੱਚ ਕਿ ਜਪ ਬਿਨਾਂ ਜੀਵੈ ਪ੍ਰਸਾਦ, ਉਹ ਨਹੀਂ ਸਿੱਖ ਮੇਰਾ ਆਦਿ ਜੁਗਾਦ। ਜਿਹੜਾ ਜਪ ਜੀ ਵੀ ਨਹੀਂ ਪੜ੍ਹਦਾ, 15 ਮਿੰਟ ਦੀ ਬਾਣੀ ਹੈ, ਜਿਹੜਾ ਜਪ ਜੀ ਸਾਹਿਬ ਦਾ ਪਾਠ ਵੀ ਨਹੀਂ ਕਰਦਾ ਅਤੇ ਮੂੰਹ ਜੂਠਾ ਕਰ ਲੈਂਦਾ, ਸਵੇਰੇ ਉੱਠੇ ਮੂੰਹ ਹੱਥ ਧੋਤਾ, ਪਸ਼ੂਆਂ ਵਾਂਗੂ ਪੇਟ ਭਰਿਆ ਅਤੇ ਆਪਣੇ ਧੰਦਿਆਂ 'ਤੇ ਚਲੇ ਗਏ। ਆਖਿਆ ਉਹਦੇ ਨਾਲੋਂ ਪਸ਼ੂ ਕਈ ਗੁਣਾ ਚੰਗਾ ਹੈ। ਪਸ਼ੂ ਤਾਂ ਘਾਸ ਖਾ ਕੇ ਅੰਮ੍ਰਿਤ ਰੂਪ ਦੁੱਧ ਦਿੰਦਾ, ਪਰ ਨਾਮ ਬਿਹੂਨ ਇਨਸਾਨ ਤ੍ਰਿਗ ਕਾਰਾਂ ਹੀ ਸਹਿੰਦਾ ਸਾਰਿਆਂ ਦੀਆਂ। ਉਚਾਰਨ ਕਰੋ ਸ੍ਰੀ ਜਿਤ ਮੁਖ ਨਾਮ ਨਾ ਉਚਰੇ, ਬਿਨ ਨਾਵੇਂ ਰਸ ਖਾਏ, ਨਾਨਕ ਐਵੇਂ ਜਾਣੀਏ ਤਿਤ ਮੁਖ ਥੁੱਕਾਂ ਪਾਏ। ਆਖਿਆ ਉਹ ਪਦਾਰਥ ਨਹੀਂ ਛੱਕ ਰਿਹਾ, ਕਹਿਣ ਨੂੰ ਚਿੱਤ ਨਹੀਂ ਕਰਦਾ, ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਪਦਾਰਥ ਉਹ ਵਸਤੂ ਛੱਕ ਰਹੇ ਹਨ ਜੋ ਮਹਾਰਾਜ ਕਹਿ ਰਹੇ ਹਨ ਤਿਤ ਮੁਖ ਥੁੱਕਾਂ ਪਾਏ। ਤਾਂ ਇਸ ਲਈ ਇਹ ਗੁਰੂ ਕਿਹਨਾਂ ਦੇ ਕਾਰਜ ਸਵਾਰਦਾ, ਇਹ ਉਹਨਾਂ ਦੇ ਸਵਾਰਦਾ ਬਈ ਜਿਹੜੇ ਗੁਰੂ ਦਾ ਬਚਨ ਮੰਨਦੇ। ਭਾਈ ਆਦਮ ਨੇ 2 ਗੱਠੇ ਲੱਕੜਾਂ ਦੇ ਬਣਾਉਣੇ, ਇੱਕ ਜਮ੍ਹਾਂ ਕਰ ਲੈਣਾ ਅਤੇ ਇੱਕ ਗੁਰੂ ਦੇ ਲੰਗਰ ਵਿੱਚ ਪਹੁੰਚਾ ਦੇਣਾ। ਸਮਾਂ ਬੀਤਦਾ ਗਿਆ, ਗੱਠੇ ਜਮ੍ਹਾਂ ਹੁੰਦੇ ਗਏ, ਸਰਦੀਆਂ ਦੀ ਰੁੱਤ ਆ ਗਈ, ਬਾਰਿਸ਼ ਹੋਣ ਲੱਗ ਪਈ, ਸੰਗਤਾਂ ਬਹੁਤ ਆ ਗਈਆਂ, ਹਰਿਮੰਦਰ ਸਾਹਿਬ ਕਾਰ ਸੇਵਾ ਹੋ ਰਹੀ ਸੀ, ਕੋਈ ਰਹਿਣ ਨੂੰ ਥਾਂ ਨਹੀਂ, ਤੇ ਭਾਈ ਆਦਮ ਨੇ ਜਿਹੜੀ ਲੱਕੜਾਂ ਜਮ੍ਹਾਂ ਕੀਤੀਆਂ ਸਨ ਥਾਂ ਥਾਂ 'ਤੇ ਅੱਗ ਬਾਲ ਦਿੱਤੀ, ਅੰਗੀਠੇ ਲਾ ਦਿੱਤੇ ਅਤੇ ਸਾਰੀ ਸੰਗਤ ਨੂੰ ਸੁੱਖ ਪਹੁੰਚਾਇਆ, ਸਾਰੀ ਸੰਗਤ ਨੂੰ ਆਰਾਮ ਮਿਲਿਆ। ਥਾਂ ਥਾਂ 'ਤੇ ਅੰਗੀਠੇ ਲਾ ਦਿੱਤੇ। ਅੱਧੀ ਰਾਤ ਤੋਂ ਬਾਅਦ ਜਦੋਂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਬਾਹਰ ਆਏ, ਭਾਈ ਵੇਖੀਏ ਸੰਗਤਾਂ ਦਾ ਕੀ ਹਾਲ ਹੈ, ਬਾਰਿਸ਼ ਵੀ ਹੋ ਰਹੀ ਹੈ, ਸਰਦੀ ਦੀ ਰੁੱਤ ਹੈ, ਰਹਿਣ ਨੂੰ ਥਾਂ ਨਹੀਂ, ਕਿਵੇਂ ਬਤੀਤ ਹੋ ਰਹੀ ਹੋਏਗੀ। ਅਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਬਾਹਰ ਆ ਕੇ ਵੇਖਿਆ, ਥਾਂ ਥਾਂ 'ਤੇ ਅੰਗੀਠੇ ਲੱਗੇ ਹਨ, ਕੋਈ ਜਪ ਜੀ ਦਾ ਪਾਠ ਕਰ ਰਿਹਾ, ਕੋਈ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਕੋਈ ਕੀਰਤਨ ਕਰ ਰਿਹਾ, ਆਪਣੇ ਸਿਮਰਨ ਵਿੱਚ ਜੁੜੇ ਹੋਏ ਹਨ। ਮਾਨੋ ਅੱਧੀ ਰਾਤ ਵੇਲੇ ਬੈਕੁੰਠ ਦਾ ਸਮਾਂ ਬਣਿਆ ਹੋਇਆ, ਬੈਕੁੰਠ ਧਾਮ ਬਣਿਆ ਹੋਇਆ। ਆਖਿਆ ਬਾਈ ਇਹ ਕਿਹਦੀ ਸੇਵਾ ਹੈ, ਤਾਂ ਸੇਵਾਦਾਰ ਨੇ ਦੱਸਿਆ ਜੀ ਇਹ ਭਾਈ ਆਦਮ ਦੀ ਸੇਵਾ ਹੈ, ਚੰਗਾ ਫਿਰ ਸਵੇਰੇ ਬੁਲਾਉਣਾ। ਮਹਾਰਾਜ ਕਹਿਣ ਲੱਗੇ ਭਾਈ ਆਦਮ ਨੂੰ, ਤੂੰ ਰਾਤ ਨੂੰ ਜੋ ਸੇਵਾ ਕੀਤੀ ਹੈ, ਗੁਰੂ ਨਾਨਕ ਦੀਆਂ ਸੰਗਤਾਂ ਨੂੰ ਪ੍ਰਸੰਨ ਕੀਤਾ, ਮੰਗ ਕੀ ਮੰਗਦਾ। ਸ਼ਰਮਾ ਗਿਆ ਅੰਤਰਜਾਮੀ ਮਹਾਰਾਜ, ਕਹਿਣ ਲੱਗੇ ਭਾਈ ਸ਼ਾਮ ਨੂੰ ਆ ਜਾਈ, ਘਰਵਾਲੀ ਨੂੰ ਨਾਲ ਲਿਆਈ। ਤੇ ਘਰਵਾਲੀ ਨੂੰ ਨਾਲ ਜਦੋਂ ਲਿਆਇਆ, ਸ਼ਾਮਾਂ ਦੇ ਦੀਵਾਨ ਵਿੱਚ ਦੋਨੋਂ ਖੜੇ ਹੋ ਗਏ। ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਮੰਗੋ ਕੀ ਮੰਗਦੇ ਹੋ। ਭਾਈ ਆਦਮ ਆਪਣੇ ਚਿੱਟੇ ਦਾੜੇ ਵੱਲ ਵੇਖਦਾ, ਕਹਿੰਦਾ ਮੈਂ ਹੁਣ ਪੁੱਤਰ ਮੰਗਾ, ਲੋਕੀ ਹਾਸੀ ਕਰਨਗੇ। ਪਰ ਘਰ ਵਾਲੀ ਰੋ ਕੇ ਕਹਿਣ ਲੱਗੀ, ਉਹ ਸੱਚਿਆ ਪਾਤਸ਼ਾਹ, ਉਹ ਮੇਰਾ ਦੇਸ਼ਾ ਹੀ, ਜੇ ਸੱਚ ਪੁੱਛਦਾ ਤਾਂ ਅਸੀਂ ਤਾਂ ਔਲਾਦ ਦੀ ਖਾਤਰ ਤੇਰੇ ਦਰ 'ਤੇ ਆਏ ਹਾਂ। ਜਦੋਂ ਆਖਿਆ ਨਾ ਔਲਾਦ ਦੀ ਖਾਤਰ ਆਏ ਹਾਂ, ਤੇ ਨੇਤਰਾਂ ਤੋਂ ਜਾਰ ਜਾਰ ਜਲ ਜਾਣ ਲੱਗਾ, ਤਾਂ ਮੇਰੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਨੇਤਰ ਮੁੰਦੇ, ਕਿਹੜੇ ਮਸਤਕ ਦੀਆਂ ਰੇਖਾਂ ਲਿਖੀਆਂ ਤੇ ਕਿਹੜੀਆਂ ਮੇਟੀਆਂ, ਇਹ ਤਾਂ ਉਹੀ ਜਾਣਦੇ ਹਨ। ਕਹਿਣ ਲੱਗੇ ਭਾਈ ਆਦਮ, ਸਾਡੇ ਘਰ ਚਾਰ ਸਪੁੱਤਰ ਹੋਣੇ ਸੀ, ਤਿੰਨ ਹੋ ਚੁੱਕੇ ਹਨ, ਭਾਈ ਪ੍ਰਿਥੀਆ, ਮਹਾਦੇਵ, ਅਰਜਨ ਦੇਵ, ਤੇ ਜਿਹੜਾ ਚੌਥਾ ਪੁੱਤਰ ਹੋਣਾ ਸੀ ਨਾ ਸਾਡੇ ਘਰ, ਉਹ ਅਸੀਂ ਤੇਰੀ ਝੋਲੀ ਵਿੱਚ ਪਾਉਂਦੇ ਹਾਂ, ਉਹ ਭਗਤੀ ਦਾ ਅਵਤਾਰ ਹੋਏਗਾ, ਉਹਦਾ ਨਾਮ ਵੀ ਭਾਈ ਭਗਤੂ ਰੱਖੀ, ਤੋ ਥਿਰ ਘਰ ਬੈਸੋ। ਜਿਹੜੇ ਥਿਰ ਹੋ ਕੇ ਬਹਿ ਗਏ, ਫਿਰ ਗੁਰੂ ਉਹਨਾਂ ਦੇ ਆਪ ਕਾਰਜ ਸਵਾਰਦਾ।
ਤੁੰਬਰੇ ਕਾਜ ਸਵਾਰੇ ਸਤਿਗੁਰ, ਤੁੰਬਰੇ ਕਾਜ ਸਵਾਰੇ,
ਕਾਜ ਸਵਾਰੇ ਸਤਿਗੁਰ, ਤੁੰਬਰੇ ਕਾਜ ਸਵਾਰੇ।